ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੈ। ਹਰ ਹਰ ਨਾਮ ਨਿਤ ਰਸਨ ਬਖਾਨੀ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੈ। ਹਰ ਹਰ ਨਾਮ ਨਿਤ ਰਸਨ ਬਖਾਨੀ। ਰਹਾਉ ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮਹਿ ਪਰਵੇਸਾ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਨਾਈ। ਸਾਧੂ ਧੂਰ ਮੁਖ ਮਸਤਕ ਲਾਈ, ਨਾਨਕ ਉਦਰੇ ਹਰ ਗੁਰ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਨਹੀਂ ਜਾਨ ਜਾਈ ਕਸੁਰੂਪ ਰੇਖੰ, ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ। ਕਹਾਂ ਨਾਮ ਤਾ ਕੋ ਕਹਾਂ ਕਹਿ ਕਹਾਵੈ, ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ। ਮੁਕ ਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਧਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਧਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ, ਕਲਯੁਗੀ ਜੀਵੋਂ ਕੇ ਉਧਾਰ ਕਰਤਾ, ਸਾਹਿਬੇ ਸਹਾਬਾ ਜੋਤ ਰੂਪ ਹਰ ਆਪ, महिमा दे मालक तन तन गुरु पिता श्री गुरु रामदास पातशाह जी दी महान निवाजिस दा सदका साडे सारयां दे सिर ते मरहमतमई रखे हथ दा सदका जीवन दा अज दा दिन भी प्राप्त होया और इस नवे दिन दी जो नवे जन्म समान है शुरुआत करन दा बल भी साहिब जी ने सचखंड अस्थान इस ब्रह्मंड दे सब तो रूहानियत मई अस्थान श्री हरिमंदर साहिब जी विखे प्रदान किया है। सर्वत्र आशा पूर्ण करनहार श्री आशा की वार दे गायन बड़े प्रेम रस विच आप जी ने सरवण किते ने। कुछ समा होर सतगुरु जी दी मुबारक बारगाह तो पवावन पवित्र प्राप्त होए हुक्मनामे दी विचार राही सदाए बारगाह नाल जुड़ना हो सके एकाग्रता अदब ते आनंद दी दात झोली च पै सके। इसलिए जितने माता प्राता हाजरीन हाजरी भर रहे हो हर रोज़ दी तरह एक छोटी जी ध्यान साधना दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु रामदास पातशाह जी दे पावन पवित्र चरण कमलां ते टिकिया है ते साहिब जीआं ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गल वकड़ी करदिआं चरण चुमदिआं होया गुरु की मुबारक फतेह राही सांझ बनाइए। वाहेगुरु जी का खालसा वाहेगुरु जी की फतेह। अज दे ए महाबोल महिमा दे मालक तपत माहे ठांड वरतावण वाले सतगुरु जिन्होंने सड़दी हुई लोह ते बैठ के भी अपनी अमृतमई रसना तो कोई सड़दा होया बोल नहीं आख्या प्रतख हर गुरु अर्जन देव साहब जी दी पावन रसना तो प्राप्त होए ने। जिन्हां बचना दे मरकजी बोल ने सतगुरु फरमान करदे ने अमृत बचन साध की बाणी जो जो जपै तिसकी गत होवै हर हर नाम नित रसन बखानी। आप कहने गुरु दी रसना तो प्राप्त होए जेडे बोल ने जो गुरु ने अपनी रसना तो आख्या है वो बोल अमृतमई मिठास रखते ने। उन्हां बोलां दा कदी नाश नहीं होंदा अमृत बचन साध की बाणी। साध बचन अटलादा दा भाव भी यही है गुरु दे बचन नूं कदी कोई निगलैक्ट नहीं कर सकता गुरु दा बचन जाया खता नहीं आता। सतगुरु जी दे मुखड़े तो निकले हुए बोल साढ़े कोल मौजूद ने गुरु ग्रंथ साहिब महाराज जीआं दे रूप विच। बाकी संसार दे तमाम ग्रंथां नूं देखिए ते साढ़े देश दा पूजनीक ग्रंथ है रामायण। रामायण विच श्री राम दे बारे विच लिखिया गया त्रेते दे महान अवतारी पुरख श्री राम उन्हां दे संबंध विच लिखिया गया उन्हां दी जीवन चर्या जीवन क्रियावां जीवन यात्रा सारा राम चरित्र मानस दा भी मतलब इतना ही है। बिल्कुल इसे तरह मैं अर्ज करां रामायण विच श्री राम दे कंठ तो निकले हुए बोल मौजूद नहीं हैगे। रामायण श्री राम जी की बाणी नहीं है, ना उन्होंने कंठ तो निकले बोल ने और ना उन्होंने कलम द्वारा लिखे गए बोल ने। इसी तरह साढ़े देश का दूसरा पूजनीक ग्रंथ है श्रीमद भागवत गीता, इवी जैसे रामायण महारिषि वाल्मीकि जिया ने लिखा है उन्होंने कंठ तो उन्होंने कलम तो लिखा गया। श्रीमद भागवत गीता महान ज्ञान का स्रोत है। ये पंडित संजय नाम का एक ब्राह्मण है जिसकी रचना है, जिन्होंने कहा मैं वो लिख रहा जो कृष्ण कहते हैं, पर ना श्री कृष्ण जी की कलम तो लिखे गए ने और ना उन्होंने कंठ तो उचारण होए हुए बोल ने। इसी तरह ईसाइयत का पावन ग्रंथ है बाइबल, जिस विच हज़रत ईसा दियां गाथावां मौजूद ने, पर श्री हज़रत ईसा दे कंठ तो निकले हुए बोल नहीं हैगे, ना उन्हां दी कलम नाल लिखे गए ने। कुरान पाक खदीजा दी बंदिश ने उन्हां दे लिखत ने, रूहे जमीन ते इंज कह लो कि तमाम धार्मिक ग्रंथां विचों इको ही प्रतख हाजर नाजर सतगुरु गुरु ग्रंथ साहब जी महाराज ने, जिन्हों विच जो बोल आए ने यह गुरु की बाणी है, उन्होंने कंठ तो निकली हुई और उन्होंने कलम तो लिखी हुई। इसलिए इन बोलों कभी संसार से टालिया नहीं जा सकता। कोई भी गुरु ग्रंथ साहब जिया का बोल लै लो, गुरु का अमृत बचन लै लो, उसनू किसी कसवटी ते परख के देख लो, कसवटियां मुक जावणगियां, गुरु बचना की यथार्थता ज्यों दी त्यों रहेगी। इन बचना नूं मिटाया नहीं जा सकता क्योंकि ये बोल अमृतमई बोल हैं। अमृत का मतलब ही है जो सदा रहिंदा होवे, जो मृत्यु रहत होवे। हो सकता है संसार ते कदी ऐसा समा आ जाए कि दुनिया के तमाम ग्रंथां दी ग्रंथकारां दी होंद खो जाए। विज्ञान ने बहुत सारे ग्रंथां दे बोलां नूं खारिज कर दिता है, नहीं मानता। जैसे आप सारे भली भांत जानते हो, बाइबल के कोई 30-35% ऐसे बोल ने जिन्हें विज्ञान ने खारिज करके रख दिता, नहीं मनिया भाई ये हो नहीं सकता। जैसे मैं अर्ज करा धरती के संबंध में बाइबल का कथन है कि धरती एक तख्ते की तरह है, जिमें एक तख्ता होता है चपटी है, और बंदे नूं ज़्यादा दूर तक चल के नहीं जाना चाहिदा क्योंकि धरती का किनारा आ जाएगा तो बंदा थले डिग पवेगा, बंदा गिर जाएगा। गैलीलियो ने कह दिता सी, महान विज्ञानक ने, भई धरती गोल है तो घूमती हुई टिकी हुई नहीं, एक जगह ठहरी हुई नहीं है, इसकी यात्रा अनंत मीलों की है, एक जगह टिकी हुई नहीं। इस सारे सौर मंडल की यात्रा अनंत मीलों की है, पै विच सूरज पै विच चंद को करोड़ी चलतना अंत, और ऐसा ही नहीं है कि एक थान टिकी हुई है, ये यात्रा विच है चलती जा रही। सारे ग्रह नक्षत्र तारे स्यारे चलते पे ने, चलते ही जा रहे, एक जगह रुके हुए दिखाई नहीं पाते। ये गल वखरी है, हाले साइंटिस्टां दी गल ये समझ विच ना आई होवे और एक सर्कल विच मन्या गया होवे, भई एक सर्कल विच अपनी कक्षा विच ग्रह नक्षत्र चलते पे ने, थोड़ा जिहा होर देखिए तो ये ग्रह नक्षत्रां दा सर्कल कित्थे चलदा? कोई अनंत मीलां दी दूरी दा सफर है और इसनूं नापिया तोलिया नहीं जा सकता। महाराज दे बोल ने, पैर विच सूरज पैर विच चंद को करोड़ी चलत ना अंत। कितने करोड़ा मीलां दा सफर है स्पेस दा, आकाश दा, ये नापिया तोलिया नहीं जा सकता। इन्हां बोलां नूं साइंस कभी निगलैक्ट नहीं कर सकती। दुनिया के साइंटिस्ट सजदा करते हैं और मंगे ने इस गल नूं। मैं अर्ज करना चाहता हाँ, इसी तरह होर बहुत सारिया साडे पुरातन शास्त्रां दीआं कथावां ने। जैसे गिला परना ऋषि ने चंद्रमे के मत्थे ते मारिया ते दाग पै गए। गौतम ऋषि के परने नाल दाग पै गया ते किवें चंद्रमा पहुंचया मुर्गा बन के, हद हो गए। ये कपोल कल्पनावां दिखाई पैंदियां ने। और अज विज्ञान ने दस दिता चंद्रमे ते जेड़े दाग ने ਉਹ ਖੱਡਿਆਂ ਦੇ ਅਤੇ ਉੱਚਿਆਂ ਨੀਵਿਆਂ ਟਿੱਬਿਆਂ ਦੇ ਪਰਛਾਵੇਂ ਨੇ। ਹੁਣ ਤਾਂ ਸਾਇੰਟਿਸਟਾਂ ਨੇ ਦੱਸ ਦਿੱਤਾ ਹੈ। ਸਾਇੰਸ ਇਹਨਾਂ ਪੁਰਾਤਨ ਕਹਾਣੀਆਂ ਨੂੰ ਨਿਗਲੈਕਟ ਕਰਦੀ ਹੋਈ ਦਿਖਾਈ ਪੈਂਦੀ ਹੈ, ਕਿਉਂਕਿ ਇਹ ਬੋਲ ਅੰਮ੍ਰਿਤ ਬਚਨ ਨਹੀਂ ਹੈਗੇ। ਇਹ ਬੋਲ ਸਮੇਂ ਸਮੇਂ ਨਾਲ ਖੋ ਜਾਣ, ਬੜੀਆਂ ਕਹਾਣੀਆਂ ਖੋ ਜਾਣਗੀਆਂ, ਪਰ ਮੈਂ ਇਹ ਬੋਲ ਬੁਲੰਦ ਵਾਂਗ ਜਗਤ ਦੇ ਸਾਹਮਣੇ ਨਿਮਰਤਾ ਸਹਿਤ ਰੱਖਣਾ ਚਾਹੁੰਦਾ ਹਾਂ। ਦੁਨੀਆ ਦੇ ਗਿਆਨ ਵਿਗਿਆਨ ਦੀ ਕੋਈ ਕਸਵੱਟੀ ਲਾ ਕੇ ਦੇਖ ਲਵੋ, ਕਸਵੱਟੀਆਂ ਟੁੱਟ ਜਾਵਣਗੀਆਂ, ਕਸਵੱਟੀਆਂ ਲਾਵਣ ਵਾਲੇ ਮੁੱਕ ਜਾਵਣਗੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਬੋਲ ਤਾਂ ਕਿਧਰੇ ਰਹਿ ਗਿਆ, ਇੱਕ ਅੱਖਰ ਵੀ ਨਿਗਲੈਕਟ ਨਹੀਂ ਕੀਤਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਅੰਮ੍ਰਿਤਮਈ ਬੋਲ ਨੇ, ਸਦਾ ਰਹਿਣ ਵਾਲੇ ਬੋਲ ਨੇ। ਫਿਰ ਅੰਮ੍ਰਿਤ ਮਿਠਾਸ ਨੂੰ ਵੀ ਕਹਿੰਦੇ ਨੇ, ਮਿਠਾਸਮਈ ਬੋਲ ਨੇ। ਬੜੀ ਮਿਠਾਸ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਮ੍ਰਿਤ ਲਬਰੇਜ਼ ਬੋਲਾਂ ਵਿੱਚ। ਇਹ ਬੋਲ ਵੀ ਮੇਰੇ ਸਾਹਿਬ ਨੇ ਆਖੇ ਨੇ, ਕਹਿੰਦੇ ਬਾਣੀ ਉਚਰਹਿ ਸਾਹਿਬ ਜਾਣੈ ਅਨੂ ਚੱਲੇ ਚਰਨੇ। ਗੁਰੂ ਦੇ ਬਚਨਾਂ ਵਿੱਚ ਜਦ ਮਹਾਨ ਮਿਠਾਸ ਨੂੰ ਦੇਖਿਆ ਹੈ ਤਾਂ ਇਹ ਬੋਲ ਆਖੇ ਨੇ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜ। ਕੌੜੇਪਨ ਤੇ ਦੇਖਿਆ ਹੀ ਨਹੀਂ ਜਾ ਸਕਦਾ। ਕਈ ਦਫ਼ਾ ਮੈਂ ਸੋਚਦਾ ਵਿਚਾਰ ਕਰਦਾ ਹਾਂ, ਦੁਨੀਆ ਨੂੰ ਦੇਖੀਏ, ਬੜੇ ਸੋਹਣੇ ਅਸਥਾਨਾਂ 'ਤੇ ਬੈਠੇ, ਏਅਰ ਕੰਡੀਸ਼ਨਰ ਘਰਾਂ 'ਚ ਬੈਠੇ ਨੇ, ਪਰ ਅੰਦਰੋਂ ਸੜਦੇ ਹੋਏ ਭੁੱਜਦੇ ਹੋਏ ਦੇਖਿਆ ਜਾ ਸਕਦਾ। ਸੜਦੇ ਹੋਏ ਬੋਲ ਬੋਲਦਿਆਂ ਦੇਖਿਆ ਜਾ ਸਕਦਾ ਹੈ। ਬੜੇ ਬੜੇ ਸੁੱਖ ਪਰਮਾਤਮਾ ਨੇ ਲੋਕਾਂ ਨੂੰ ਦਿੱਤੇ ਨੇ, ਬੜੀਆਂ ਵੱਡੀਆਂ ਵੱਡੀਆਂ ਪਦਵੀਆਂ 'ਤੇ ਬੈਠੇ ਨੇ, ਪਰ ਸੜਦੇ ਹੋਏ ਬੋਲ ਇੱਕ ਦੂਜੇ ਪ੍ਰਤੀ ਆਖਦੇ ਹੋਏ ਦੇਖਿਆ ਜਾ ਸਕਦਾ। ਵੱਡੀਆਂ ਵੱਡੀਆਂ ਮਨਿਸਟਰਾਂ ਨੂੰ ਦੇਖ ਲਵੋ, ਜਿਹੜੇ ਕਹਿੰਦੇ ਨੇ ਅਸੀਂ ਅਹਿੰਸਾ ਦੇ ਰਸਤੇ 'ਤੇ ਚੱਲਦੇ, ਅਸੀਂ ਕਦੀ ਕੌੜਾ ਬੋਲ ਹੀ ਨਹੀਂ ਬੋਲਦੇ। ਤੁਸੀਂ ਦੇਖ ਲਓ, ਮਾੜੇ ਮੋਟੇ ਕਿਤੇ ਪੰਚਾਇਤ ਦੇ ਇਲੈਕਸ਼ਨ ਹੋਵਣ ਨਾ, ਕਿਵੇਂ ਇੱਕ ਦੂਜੇ 'ਤੇ ਇਲਜ਼ਾਮ ਦਰਾਜ਼ੀ ਅਤੇ ਜ਼ਬਾਨ ਦਰਾਜ਼ੀ ਕਰਦੇ ਹੋਏ ਦਿਖਾਈ ਪੈਂਦੇ ਨੇ। ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ, ਪਰ ਮਜ਼ਾਲ ਹੈ ਹਿਰਦਾ ਮਿਠਾਸ ਨਾਲ ਭਰਿਆ ਵਾ। ਦੂਰ ਕਿਉਂ ਜਾਈਏ, ਕੈਲਾਸ਼ ਪਰਬਤ ਦੇਖੀਏ ਜਿੱਥੇ ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ, ਦੈਵੀ ਆਤਮਾਵਾਂ ਦਾ ਨਿਵਾਸ ਮੰਨਿਆ ਜਾਂਦਾ ਹੈ। ਉੱਥੇ ਵੀ ਕੋਈ ਨਾ ਕੋਈ ਤਾਂਡਵ ਦਿਖਾਈ ਪੈ ਜਾਂਦਾ, ਕੋਈ ਭਸਮਾ ਸੁਰ ਦਿਖਾਈ ਪੈ ਜਾਂਦਾ, ਕੋਈ ਕੌੜੇ ਬੋਲ ਸੁਣਾਈ ਪੈ ਜਾਂਦੇ ਨੇ। ਪਰ ਸਾਹਿਬੇ ਕਮਾਲ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਦੇਖੋ, ਤਖਤਾ ਏ ਜ਼ਮੀਨ 'ਤੇ ਇਹ ਪਹਿਲੇ ਕਦੀ ਨਹੀਂ ਹੋਇਆ, ਉਸ ਤੋਂ ਬਾਅਦ ਕਦੀ ਨਹੀਂ ਹੋਇਆ ਕਿ ਕੋਈ ਬੈਠਾ ਹੋਵੇ ਸੜਦੀ ਹੋਈ ਲੋਕ, ਪਰ ਜ਼ਬਾਨ 'ਚੋਂ ਸੜਦਾ ਹੋਇਆ ਬੋਲ ਕੋਈ ਨਾ ਨਿਕਲਿਆ ਹੋਵੇ। ਬਲਕਿ ਇਹੀ ਸਾਹਿਬ ਆਖਦੇ ਰਹੇ ਹਨ, ਤੇਰਾ ਕੀਆ ਮਿੱਠਾ ਲਾਗਾ ਹਰ ਨਾਮ ਪਦਾਰਥ ਨਾਨਕ ਮੰਗਾ। ਕੋਈ ਬੋਲ ਕੌੜਾ ਨਹੀਂ ਆਖਿਆ, ਉਲਾਹਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ। ਮਿਠਾਸ ਨਾਲ ਭਰਿਆ ਹੋਇਆ ਹਿਰਦਾ ਹੈ। ਮੈਂ ਅਰਜ਼ ਕਰਾਂ, ਨਿਰਾ ਸਤਿਗੁਰੂ ਜੀ ਦਾ ਹੀ ਹਿਰਦਾ ਮਿਠਾਸ ਨਾਲ ਭਰਿਆ ਹੋਇਆ ਨਹੀਂ, ਉਹ ਤਾਂ ਮਿਠਾਸ ਦਾ ਸੋਮਾ ਹੈ। ਗੁਰਸਿੱਖਾਂ ਨੇ ਵੀ ਗੁਰੂ ਦੇ ਬਚਨਾਂ ਦੀ ਮਿਠਾਸ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਰੱਖਿਆ, ਪ੍ਰਣਾ ਕੇ ਰੱਖਿਆ। ਬਚਨ ਗੁਰੂ ਜੋ ਪੂਰੇ ਕਹਿਆ ਮੈਂ ਸੀਕ ਗਾਂਠੜੀ ਬੰਧਾ। ਉਹਨਾਂ ਨੇ ਵੀ ਘੁੱਟ ਕੇ ਆਪਣੇ ਹਿਰਦੇ ਦੀ ਗੰਢ ਵਿੱਚ ਪਾ ਕੇ ਰੱਖਿਆ, ਉਸ ਨੂੰ ਛੱਡਿਆ ਨਹੀਂ ਹੈ। ਅੱਜ ਗੁਰੂ ਘਰ ਦੇ ਮਹਾਨ ਸੇਵਕ ਬ੍ਰਹਮ ਗਿਆਨੀ ਆਤਮਾ ਜਿਨ੍ਹਾਂ ਨੂੰ ਬੜੀ ਵੱਡੀ ਬਰਕਤ ਪ੍ਰਾਪਤ ਹੋਈ, ਛੇ ਮਹਿਲਾਂ ਤੱਕ ਦਰਸ ਨਿਹਾਰੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ, ਗੁਰੂ ਅੰਗਦ ਦੇਵ ਜੀਆਂ ਤੋਂ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਦਿੱਤਾ ਹੈ, ਬੜੀ ਵੱਡੀ ਪਦਵੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤ੍ਰਿਪ ਕੇ ਦੋ ਗੁਰਸਿੱਖਾਂ ਨੂੰ ਵਡਿਆਈ ਦਿੱਤੀ, ਭਾਈ ਲਹਿਣਾ ਜੀਆਂ ਨੂੰ ਅੰਗੇ ਖੁਦ ਅੰਗੇ ਖੁਦਾ ਬਣਾਇਆ, ਆਪਣਾ ਸਿੰਘਾਸਨ ਦਿੱਤਾ, ਅਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਗੁਰੂ ਨਾਨਕ ਦੇਵ ਨੇ ਸਿੰਘਾਸਨ ਦੇਣ ਦਾ ਮਾਣ ਦਿੱਤਾ। ਬੁੱਢਿਆ, ਜਿਸ ਨੂੰ ਤੂੰ ਤਿਲਕ ਲਗਾਵੇਂਗਾ ਉਸ ਦਾ ਮਸਤਕ ਮੈਂ ਉਜਾਲਾ ਕਰ ਦੇਵਾਂ। ਬੁੱਢਿਆ, ਜਿਸ ਨੂੰ ਤੂੰ ਮੱਥਾ ਟੇਕੇਂਗਾ ਉਸ ਨੂੰ ਮੇਰਾ ਮੱਥਾ ਟਿਕ ਜਾਵੇਗਾ। ਬੁੱਢਿਆ, ਤੇਰੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹੇਗਾ। ਬੁੱਢਿਆ, ਬੁੱਢਿਆ, ਤੇਰੇ ਮੇਰੇ ਵਿੱਚ ਫਰਕ ਕੋਈ ਨਹੀਂ ਰਹੇਗਾ। ਅਤੇ ਬਾਬਾ ਬੁੱਢਾ ਜੀ, ਮੈਂ ਤੁਹਾਡੇ ਤੋਂ ਓਹਲਾ ਕਦੀ ਨਹੀਂ ਕਰਾਂਗਾ। ਇੱਕ ਵਾਰੀ ਆਖੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਤਨੀਆਂ ਬਰਕਤਾਂ ਨੂੰ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਨਿਵਾਜਿਆ, ਉਹਨਾਂ ਦਾ ਨਾਮ ਹੈ ਬਾਬਾ ਬੁੱਢਾ ਸਾਹਿਬ ਜੀ। ਤੁਸੀਂ ਦੇਖ ਲਓ, ਇਹ ਮਹਾਨ ਸੰਸਾਰ 'ਤੇ ਸੱਚਖੰਡ ਦਾ ਦੀਦਾਰ ਗੁਰੂ ਰਾਮਦਾਸ ਜੀ ਨੇ ਕਰਾਇਆ, ਗੁਰੂ ਨਾਨਕ ਨੇ ਕਰਾਇਆ, ਅਤੇ ਸੱਚਖੰਡ ਅਸਥਾਨ ਦੇ ਪਹਿਲੇ ਵਜ਼ੀਰ ਖਾਸ, ਵਜ਼ੀਰ ਆਲਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਬਣਾਇਆ। ਇਹ ਜਿਹੜੀ ਦਰਬਾਰ ਸਾਹਿਬ ਜੀ ਦੇ ਸਿੰਘ ਸਾਹਿਬਾਨਾਂ ਦਾ ਸਨਮਾਨ ਹੈ ਨਾ, ਪਦਵੀ ਹੈ, ਹਰ ਗ੍ਰੰਥੀ ਸਾਹਿਬ ਜੀਆਂ ਦਾ ਜਿਹੜਾ ਅਸਥਾਨ ਹੈ, ਪਦਵੀ ਹੈ, ਇਹ ਕਹਿ ਲਓ ਬਾਬਾ ਬੁੱਢਾ ਸਾਹਿਬ ਦੀ ਪਦਵੀ। ਬੜਾ ਵੱਡਾ ਸਨਮਾਨ ਹੈ ਸਿੱਖ ਜਗਤ ਵਿੱਚ ਦਰਬਾਰ ਸਾਹਿਬ ਜੀ ਦਾ ਸਿੰਘ ਸਾਹਿਬ ਹੋਣਾ, ਮਹਾਨ ਪਦਵੀ ਹੈ। ਇਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਵਿਚਾਰਦੇ ਪਏ ਸੀ, ਕਿਤਨੇ ਦਿਨ ਵਿਚਾਰ ਕਰਦੇ ਰਹੇ। ਸਾਡਾ ਇਤਿਹਾਸ ਇਸ ਭਾਵ ਨੂੰ ਪ੍ਰਗਟ ਕਰਦਾ ਹੈ, ਮਨ ਵਿੱਚ ਵਿਚਾਰਦੇ ਰਹੇ ਕਿ ਹਰਿਮੰਦਰ ਸਾਹਿਬ ਵਰਗਾ ਹੋਰ ਥਾਂ ਕੋਈ ਨਹੀਂ, ਨਾ ਲੋਕ ਵਿੱਚ ਨਾ ਪਰਲੋਕ ਵਿੱਚ ਥਾਂ ਕੋਈ ਨਹੀਂ ਹੈ। ਔਰ ਇਹ ਬੋਲ ਤਾਂ ਸ਼ੱਕ ਨਹੀਂ ਕੀਤਾ ਜਾ ਸਕਦਾ, ਸਾਹਿਬ ਜੀਆਂ ਨੇ ਆਪ ਆਪਣੀ ਮੁਬਾਰਕ ਰਸਨਾ ਤੋਂ ਆਖੇ ਨੇ, ਡਿੱਠੇ ਸਭੇ ਥਾਲ ਨਹੀਂ ਤੁਧ ਜਿਹਾ, ਬੱਧੋ ਪੁਰਖ ਬਿਧਾਤੋ ਤਾਂ ਤੂੰ ਸੋ, ਵਸਦੀ ਸਭਨ ਅਪਾਰ ਅਨੂਪ ਰਾਮਦਾਸਪੁਰ, ਹਰਿਆ ਨਾਨਕ ਕਸ ਨਲ ਜਾਏ ਨਾ। ਰਾਮਦਾਸ ਸਾਰੇ ਬੋਲ ਸਾਹਿਬ ਨੇ ਆਪ ਆਖੇ ਨੇ, ਇਸ ਅਸਥਾਨ ਵਰਗਾ ਹੋਰ ਅਸਥਾਨ ਕੋਈ ਨਹੀਂ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਵਰਗਾ ਸਨਮਾਨ ਕੋਈ ਨਹੀਂ, ਬ੍ਰਹਮ ਗਿਆਨ ਵਰਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਗਿਆਨ ਕੋਈ ਨਹੀਂ ਹੈ। ਅਤੇ ਇਤਨੇ ਮਹਾਨ ਅਸਥਾਨ 'ਤੇ ਇਤਨੇ ਮਹਾਨ ਗ੍ਰੰਥ ਸਾਹਿਬ ਦੀਆਂ ਵੀ ਸੇਵਾ ਕਿਸ ਨੂੰ ਦਿੱਤੀ ਜਾਏ, ਛੋਟੀ ਗੱਲ ਨਹੀਂ। ਉਹਨਾਂ ਦੀ ਦ੍ਰਿਸ਼ਟੀ ਦੇ ਸਾਹਮਣੇ ਸਾਰੇ ਗੁਰੂ ਕਾਲ ਦੇ ਗੁਰੂ ਕੇ ਸਾਹਿਬਜ਼ਾਦੇ ਵੀ ਹੈਗੇ ਸਨ, ਬੇਦੀ ਤ੍ਰੇਹਣ ਭੱਲੇ ਬੰਸ सोभी जे कुल के अवतन स मारा विचार कर दो रहे भई उन्हें चो किसे न गुरु ग्रंथ साहब जी दे सन्मान ते हरमंदर अस्थान वे ते वजीरे आला थाप देंदे मुख ग्रंथी थाप दे फिर मन विच उन्होंने विचार की गुरु अर्जन देव जी अखन लगे नहीं निज कुल का तिनको अहंकारा कर ना सकेंगे सेव अपारा अपारा कौन है हरिमंदर साहब विच बैठे हो गुरु ग्रंथ साहब महाराज कर ना सकेंगे सेव अपारा फिर हुण किसनू सेवा विच लावीए ਇਹ ਤੇ ਉਧਰ ਹਮੇ ਦਿਖਾਈ ਪੈਂਦੀ ਹੈ ਫਿਰ ਮਹਾਰਾਜ ਦੀਆਂ ਦੇ ਸਾਹਮਣੇ ਇੱਕ ਨਿਰਮਲ ਪਵਿੱਤਰ ਚਿਹਰਾ ਆਇਆ ਉਹ ਮਹਾਨ ਬਜ਼ੁਰਗਵਾਰ ਆਤਮਾ ਪ੍ਰਭੂ ਦਾ ਰਸੀਦ ਹਿਰਦਾ ਬਾਬਾ ਬੁੱਢਾ ਸਾਹਿਬ ਜੀ ਗੁਰੂ ਅਰਜਨ ਦੇਵ ਮਹਾਰਾਜ ਇਹ ਸੋਚ ਕੇ ਮੁਸਕੁਰਾ ਪਏ ਤੇ ਮਨ ਵਿੱਚ ਸੋਚਣ ਲੱਗੇ ਸ੍ਰੀ ਨਾਨਕ ਕੋ ਦਰਸ਼ਨ ਕੀ ਗੁਰੂ ਨਾਨਕ ਦੇਵ ਜੀਆਂ ਦਾ ਇਹਨਾਂ ਨੇ ਸਰੀਰਕ ਦਰਸ਼ਨ ਹੀ ਨਹੀਂ ਕੀਤਾ ਆਤਮਕ ਦਰਸ਼ਨ ਵੀ ਕੀਤਾ ਹੈ ਗੁਰੂ ਨਾਨਕ ਜਿਹਨੂੰ ਸੁਣਿਆ ਪੇਖਿਆ ਸੋ ਫਿਰ ਗਰਭਾਸ ਨਾ ਭਰਿਆ ਸ੍ਰੀ ਨਾਨਕ ਕੋ ਦਰਸ਼ਨ ਕੀਨ ਅਸ ਬੁੱਢਾ ਵਿੱਚ ਸੇਵ ਪਰਵੀਨ ਮੈਨੂੰ ਇੱਕ ਬਚਨ ਮਹਾਨ ਪਵਿੱਤਰ ਆਤਮਾ ਰੱਬ ਰਸੀਦ ਹਿਰਦਾ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦਾ ਆ ਗਿਆ ਚੇਤੇ 'ਚ ਉਹਨਾਂ ਦੇ ਸੇਵਕ ਸੰਗਤ ਵਿੱਚ ਤਸ਼ਰੀਫ ਫਰਮਾ ਰਹੇ ਆਪ ਸਾਰਿਆਂ ਨੇ ਬੜੇ ਪ੍ਰੇਮ ਨਾਲ ਉਹਨਾਂ ਦੀਆਂ ਬਰਕਤਾਂ ਦਾ ਅਨੁਭਵ ਕੀਤਾ ਹੈ ਉਹਨਾਂ ਦਾ ਇੱਕ ਬਚਨ ਮੈਨੂੰ ਚੇਤੇ 'ਚ ਆ ਗਿਆ ਉਹ ਆਪਣੇ ਅਸਥਾਨ 'ਤੇ ਬੈਠੇ ਸਨ ਪੁਰਾਤਨ ਗੁਰਸਿੱਖਾਂ ਦਾ ਕੋਈ ਜ਼ਿਕਰ ਕਰਦਾ ਪਿਆ ਸੀ ਇਹ ਆਖਣ ਲੱਗੇ ਸਭ ਤੋਂ ਵੱਡੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਬਾਬਾ ਦਰਸ਼ਨ ਸਿੰਘ ਜੀ ਦਾ ਬਚਨ ਸਭ ਤੋਂ ਵੱਡੇ ਬਾਬਾ ਬੁੱਢਾ ਸਾਹਿਬ ਕਿਉਂਕਿ ਮਹਾਨ ਹੁੰਦਿਆਂ ਹੋਇਆਂ ਵੀ ਨਿਰਮਾਣ ਬਣੇ ਮਹਾਨ ਤੋਂ ਨਿਰਮਾਣ ਇਹ ਅਵਸਥਾ ਉਹਨਾਂ ਦੀ ਹੈ ਸਤਿਗੁਰੂ ਮੁਸਕਰਾ ਪਏ ਆਖਣ ਲੱਗੇ ਸ੍ਰੀ ਨਾਨਕ ਕੋ ਦਰਸ਼ਨ ਕੀਨ ਅਸ ਬੁੱਢਾ ਭਾਵ ਹੈਗੇ ਹਨ ਅਸ ਬੁੱਢਾ ਵਿੱਚ ਸੇਵ ਪਰਵੀਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਦੇ ਯੋਗ ਹਨ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਇਹ ਕੱਥੂ ਮੰਗਲ ਅਸਥਾਨ 'ਤੇ ਬੜੇ ਭਾਵਨਾ ਪ੍ਰੇਮ ਨਾਲ ਸੰਗਤਾਂ ਮਨਾਉਂਦੀਆਂ ਪਈਆਂ ਨੇ ਦਾਸ ਨੇ ਵੀ ਹਾਜ਼ਰੀਆਂ ਭਰਨੀਆਂ ਹਨ ਮੁਕਤਸਰ ਮੈਂ ਗੁਜ਼ਾਰਿਸ਼ ਕਰਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੱਲਣ ਫਿਰਨ ਦੇ ਕਾਬਲ ਹੋਏ ਬਚਪਨ ਦੀ ਅਵਸਥਾ ਸੀ ਪੜ੍ਹਨ ਦੇ ਕਾਬਲ ਸਰੀਰ ਹੋਇਆ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਬਾਬਾ ਬੁੱਢਾ ਜੀਆਂ ਨੂੰ ਬੁਲਾਇਆ ਪਾਲਕੀ ਭੇਜੀ ਗੁਰਸਿੱਖ ਭੇਜੇ ਆਖਿਆ ਜਾਓ ਬੁਲਾ ਕੇ ਲਿਆਓ ਲਿਆਂਦਾ ਗਿਆ ਅਤੇ ਆਖਣ ਲੱਗੇ ਬਾਬਾ ਜੀ ਤੁਹਾਡੀ ਝੋਲੀ ਵਿੱਚ ਸ੍ਰੀ ਹਰਗੋਬਿੰਦ ਜੀ ਨੂੰ ਪਾਉਂਦੇ ਤੁਹਾਡੀ ਝੋਲੀ 'ਚ ਪਾਉਂਦੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੋਦ ਵਿੱਚ ਉਠਾ ਲਿਆ ਬਾਬਾ ਬੁੱਢਾ ਸਾਹਿਬ ਜੀ ਨੇ ਅਤੇ ਚਰਨਾਂ 'ਤੇ ਸੀਸ ਲਗਾਇਆ ਆਖਣ ਲੱਗੇ ਮਹਾਰਾਜ ਮੈਂ ਵਡਭਾਗਾ ਜੋ ਇਹਨਾਂ ਦੇ ਖਿਡਾਵੇ ਦੀ ਤੁਸੀਂ ਸੇਵਾ ਦਿੱਤੀ ਸਤਿਗੁਰੂ ਕਹਿਣ ਲੱਗੇ ਨਹੀਂ ਖਿਡਾਵੇ ਦੀ ਸੇਵਾ ਨਹੀਂ ਦਿੱਤੀ ਬਾਬਾ ਬੁੱਢਾ ਜੀ ਤੁਸੀਂ ਇਹਨਾਂ ਨੂੰ ਵਿੱਦਿਆ ਸਿਖਾਉਣੀ ਇਹਨਾਂ ਨੂੰ ਫਾਰਸੀ ਸੰਸਕ੍ਰਿਤ ਗੁਰਮੁਖੀ ਘੋੜ ਸਵਾਰੀ ਸ਼ਸਤਰ ਵਿੱਦਿਆ ਇਹ ਤੁਸੀਂ ਸਿਖਾਉਣੀ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ ਮੋਟੇ ਮੋਟੇ ਹੰਸੂ ਆ ਗਏ ਅਤੇ ਆਖਣ ਲੱਗੇ ਜੋ ਬਚਨ ਆਖੇ ਨੇ ਸਾਧ ਸੰਗਤ ਉਹ ਧਿਆਨ ਨਾਲ ਸਰਵਣ ਕਰ ਲੈਣੇ ਇਤਨਾ ਮਹਾਨ ਗੁਰਸਿੱਖ ਹੁੰਦਿਆਂ ਇਤਨਾ ਨਿਰਮਾਣ ਹਿਰਦਾ ਹੈ ਸਾਡਾ ਇਤਿਹਾਸ ਕਹਿੰਦਾ ਪੁਨ ਬੁੱਢੇ ਯੋਂ ਬਚ ਭਾਖਾ ਹਉ ਜਾਟ ਘਾਸ ਕੋ ਰਾਖਾ ਹੇ ਗੁਰੂ ਅਰਜਨ ਦੇਵ ਮਹਾਰਾਜ ਮੈਂ ਤਾਂ ਮਾਮੂਲੀ ਜਿਹਾ ਤੁਹਾਡੇ ਪਸ਼ੂਆਂ ਦਾ ਗਊਆਂ ਮੱਝਾਂ ਦਾ ਘਾ ਦੀ ਰਾਖੀ ਕਰਨ ਵਾਲਾ ਸੇਵਕ ਹਾਂ, ਡੇਰੇ ਦੀ ਵੀ ਨਹੀਂ ਕਿਹਾ, ਅਸਥਾਨ ਦੀ ਵੀ ਨਹੀਂ ਕਿਹਾ, ਪਸ਼ੂ ਧਨ ਦੀ ਵੀ ਨਹੀਂ ਕਿਹਾ। ਮਹਾਰਾਜ ਮੈਂ ਤੇ ਤੁਹਾਡੇ ਪਸ਼ੂ ਧਨ ਦੇ ਘਾ ਦੀ ਰਾਖੀ ਕਰਨ ਵਾਲਾ, ਪਿੰਨ ਬੁੱਢੇ ਜੋ ਬਚ ਭਾਖਾ, ਹਾਂ ਦਾਸ ਘਾ ਜਾਟ ਘਾਸ ਕੋ ਰੱਖਾ। ਮਹਾਰਾਜ ਗੁਰੂ ਅਰਜਨ ਦੇਵ ਜੀਆਂ ਨੇ ਗਲ ਨਾਲ ਲਾ ਲਿਆ ਤੇ ਆਖਣ ਲੱਗੇ, ਬਾਬਾ ਜੀ ਕੋ ਵਿਦਿਆ ਅਸ ਜਗ ਮਾਹੀ ਜੋ ਤੁਮਕੋ ਆਵਤ ਨਾਹੀ। ਦੱਸੋ ਸੰਸਾਰ ਤੇ ਕਿਹੜਾ ਗਿਆਨ ਵਿਗਿਆਨ ਹੈ, ਬ੍ਰਹਮ ਗਿਆਨ ਸਮੇਤ ਦੁਨੀਆਂ ਦੀ ਕਿਹੜੀ ਵਿੱਦਿਆ ਹੈ ਜੋ ਤੁਹਾਨੂੰ ਨਹੀਂ ਆਉਂਦੀ? ਸਭ ਵਿੱਦਿਆ ਗੁਰੂ ਨਾਨਕ ਨੇ ਤੁਹਾਡੇ ਹਿਰਦੇ ਵਿੱਚ ਪਾ ਦਿੱਤੀਆਂ। ਅੱਜ ਉਸ ਮਹਾਨ ਗੁਰਸਿੱਖ ਦਾ, ਮਹਾਨ ਨਿਰਮਾਣ ਗੁਰਸਿੱਖ ਦਾ, ਬਾਬਾ ਬੁੱਢਾ ਸਾਹਿਬ ਜੀ ਦਾ ਅੱਜ ਜਨਮ ਦਿਨ ਵੀ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਉਹਨਾਂ ਦੀ ਮਹਾਨਤਾ ਕਿਉਂ ਬਣੀ? ਕਿਉਂਕਿ ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਦੇ ਬਚਨਾਂ ਨੂੰ ਮੰਨਿਆ, ਬਚਨਾਂ ਨਾਲ ਜੁੜ ਗਏ, ਬਚਨਾਂ ਨਾਲ ਨਾਤਾ ਜੋੜ ਕੇ ਰੱਖਿਆ, ਅਤੇ ਫਿਰ ਚਰਨਾਂ ਤੋਂ ਕਦੀ ਸੀਸ ਬਾਬਾ ਬੁੱਢਾ ਜੀ ਨੇ ਚੁੱਕਿਆ ਨਹੀਂ। ਫਿਰ ਦੇਖੋ ਵਡਿਆਈ ਕਿਤਨੀ ਮਿਲੀ ਹੈ, ਜਦੋਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਸਰੀਰ ਤਿਆਗਣਾ ਸੀ ਨਾ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੈਨੂੰ ਬਲ ਬਖਸ਼ੋ, ਕਿਉਂਕਿ ਸਰੀਰ ਉਹਨਾਂ ਦਾ ਵਡੇਰਾ ਹੋ ਗਿਆ ਸੀ, ਵਡੇਰੀ ਉਮਰ ਦੇ ਸੀ, ਮੈਂ ਦਰਸ਼ਨ ਕਰ ਸਕਾਂ। ਇਹ ਅਰਦਾਸ ਮੇਰੀਆਂ ਪੀੜੀਆਂ ਦੇ ਮਾਲਕ ਜੀਆਂ ਨੇ ਸੁਣ ਲਈ। ਆਪ ਰਮਦਾਸ ਅਸਥਾਨ ਹੈ, ਸਟੇਟ ਹਾਈਵੇ 25 ਤੇ ਅਜਨਾਲਾ ਤੋਂ ਲੰਘਦਾ ਹੋਇਆ ਜਾਂਦਾ ਰਮਦਾਸ, ਉੱਥੇ ਬਾਬਾ ਬੁੱਢਾ ਮੌਜੂਦ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਘੋੜੇ 'ਤੇ ਸਵਾਰ ਹੋ ਕੇ ਜਾ ਪਹੁੰਚੇ। ਬਾਬਾ ਬੁੱਢਾ ਜੀ ਲੇਟੇ ਹੋਏ ਸਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਪਲੰਗ 'ਤੇ ਬੈਠ ਗਏ ਅਤੇ ਸਜਦਾ ਕੀਤਾ, ਕਿਹਾ ਮੈਂ ਤਾਂ ਤੁਹਾਡਾ ਵਿਦਿਆਰਥੀ ਹਾਂ। ਬਾਬਾ ਬੁੱਢਾ ਜੀ ਫਿਰ ਬੈਰਾਗ ਵਿੱਚ ਆ ਗਏ, ਆਖਣ ਲੱਗੇ, ਗੁਰੂ ਪਾਤਸ਼ਾਹ ਤੁਸੀਂ ਮੈਨੂੰ ਬੁਲਾ ਲੈਂਦੇ, ਆਪ ਕਿਉਂ ਚੱਲ ਕੇ ਆਏ? ਮੈਂ ਤਾਂ ਪ੍ਰਾਰਥਨਾ ਕੀਤੀ ਹੈ, ਰਹਿ ਨਹੀਂ ਸਕਦਾ ਸੀ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬਾਬਾ ਜੀ ਅਸੀਂ ਤੁਹਾਨੂੰ ਮਿਲਣ ਤੋਂ ਬਿਨਾਂ ਨਹੀਂ ਰਹਿ ਸਕਦੇ ਸੀ, ਸਦਾ ਵੀ ਮਨ ਤੁਹਾਨੂੰ ਮਿਲਣ ਲਈ ਕਰਦਾ ਪਿਆ ਹੈ। ਆਖਿਆ ਦੱਸੋ ਕੀ ਹੁਕਮ ਹੈ, ਕੀ ਆਗਿਆ ਹੈ? ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਆਗਿਆ ਤਾਂ ਗੁਰੂ ਦੀ ਹੈ, ਤੁਹਾਡੀ ਆਗਿਆ ਹੈ। ਮੇਰੀ ਗਹਿਰੀ ਇੱਛਾ, ਮੇਰੀ ਚਰਨ ਕਮਲਾਂ ਵਿੱਚ ਬੇਨਤੀ ਇਹ ਹੈ, ਸੱਚੇ ਪਾਤਸ਼ਾਹ ਤੁਸੀਂ ਬੜਾ ਮਾਣ ਦਿੱਤਾ, ਬੜਾ ਸਨਮਾਨ ਦਿੱਤਾ, ਆ ਹੁਣ ਜਦੋਂ ਆਖਰੀ ਸਾਹ ਨਿਕਲਣ ਲੱਗੇ ਨਾ, ਤੇ ਮੇਰਾ ਸੀਸ ਤੁਹਾਡੇ ਚਰਨਾਂ 'ਤੇ ਹੋਵੇ। ਮਹਾਰਾਜ ਮੇਰੀ ਇਹ ਖਾਹਿਸ਼ ਹੈ, ਮੇਰੀ ਇਹ ਇੱਛਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੁੱਟ ਕੇ ਆਪਣੇ ਕਲੇਜੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਲਗਾ ਲਏ, ਗੱਲ ਵੱਖਰੀ ਕਰ ਲਈ। ਬਾਬਾ ਬੁੱਢਾ ਜੀ ਨੇ ਗੋਦ ਵਿੱਚ ਸਿਰ ਰੱਖ ਕੇ ਅਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਪਣੇ ਪ੍ਰਾਣ ਤਿਆਗ ਦਿੱਤੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਹਾਰਾਜ ਨੇ ਆਪ ਚਖਾ ਬਣਵਾਈ, ਆਪ ਉਹਨਾਂ ਦਾ ਪਾਵਨ ਸਰੀਰ ਬਗਲਗੀਰ ਕਰਦਿਆਂ ਹੋਇਆ ਚਖਾ ਤੇ ਰੱਖਿਆ ਅਤੇ ਅਗਨੀ ਦਿਖਾਈ ਅਤੇ ਦੋ ਨੇਤਰਾਂ ਤੋਂ ਮਹਾਰਾਜ ਦਿਆਂ 'ਚੋਂ ਮੋਟੇ ਮੋਟੇ ਆਂਸੂ ਵੀ ਢਾ ਪਏ। ਜਗਤ ਨੇ ਦੇਖਿਆ ਕਿ ਸੇਵਕ ਲਈ ਸਵਾਮੀ, ਤਿੰਨਾਂ ਲੋਕਾਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰਾਂ 'ਚੋਂ ਮੀਰ ਵਗਦਾ ਪਿਆ। ਇਹ ਸਾਡਾ ਇਤਿਹਾਸ ਕਹਿੰਦਾ, ਚਿਖਾ ਉੱਪਰ ਜਗ ਧਰੀ ਸਾਹਿਬ ਬੁੱਢੇ ਦੇ, ਗੁਰੂ ਹਰਗੋਬਿੰਦ ਕੇ ਨੈਣ 'ਤੇ ਚੱਲੋ ਮੀਰ ਸਨੇਹ, ਪ੍ਰੇਮ ਦਾ ਸੁਨੇਹ ਦਾ। ਦੋ ਮੋਤੀ ਮਹਾਰਾਜ ਜੀ ਦੇ ਨੇਤਰਾਂ 'ਚੋਂ ਢਲਕ ਪਏ ਸਨ। ਆਖਣ ਲੱਗੇ, ਇਹ ਜਿਹਾ ਸਮਰਪਿਤ ਹਿਰਦਾ ਹੋਰ ਨਹੀਂ ਲੱਭਿਆ ਜਾ ਸਕਦਾ। ਕਾਰਨ ਕੀ ਹੈ? ਬਾਬਾ ਬੁੱਢਾ ਸਾਹਿਬ ਨੇ ਗੁਰੂ ਦਾ ਅੰਮ੍ਰਿਤ ਬਚਨ ਪਾਲਿਆ, ਬਚਨ ਗੁਰੂ ਜੋ ਪੂਰਕ ਹੈ। ਮੈਂ ਸੀਤ ਗਾਖੜੀ ਬੰਦਾ, ਪੁਰਾਣਾ ਦੀ ਗੰਢ ਭਾਵੇਂ ਖੁੱਲ੍ਹ ਗਈ, ਪਰ ਭਾਈ ਮਤੀ ਦਾਸ ਜੀ ਨੇ ਗੁਰੂ ਦੇ ਬਚਨਾਂ ਨੂੰ ਹਿਰਦੇ ਦੀ ਗੰਗ ਚੋਂ ਨਹੀਂ ਕੱਢਿਆ। ਪ੍ਰਾਣਾਂ ਦੀ ਗੰਗ ਭਾਵੇਂ ਖੁੱਲ ਗਈ, ਸਰੀਰ ਦਾ ਬੰਦ ਭਾਵੇਂ ਵੱਖਰਾ ਵੱਖਰਾ ਹੋ ਗਿਆ, ਪਰ ਭਾਈ ਮਨੀ ਸਿੰਘ ਦੀਆਂ ਨੇ ਗੁਰੂ ਦੇ ਬਚਨ ਦੀ ਗੰਗ ਨੂੰ ਨਹੀਂ ਖੋਲਿਆ, ਪੱਲੇ ਬੰਨ ਕੇ ਰੱਖਿਆ। ਗੁਰੂ ਦੇ ਸਿੱਖ ਨੇ ਗੁਰੂ ਦੇ ਬਚਨ ਅਨੁਸਾਰ ਚੱਲਣਾ ਹੈ। ਬਚਨ ਅਨੁਸਾਰ ਚੱਲਦਿਆਂ ਹੋਇਆਂ ਸਵੇਰੇ ਦਾੜੇ ਦੀ ਬੇਅਦਬੀ ਨਹੀਂ ਕੀਤੀ ਜਾ ਸਕਦੀ। ਬਚਨ ਅਨੁਸਾਰ ਚੱਲਣ ਵਾਲਾ ਸਿੱਖ ਬੇਅਮਰਤੀਆ ਨਹੀਂ ਰਹਿ ਸਕਦਾ। ਗੁਰੂ ਬਚਨ ਅਨੁਸਾਰ ਚੱਲਣ ਵਾਲਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ, ਜੋ ਸਿੱਖ ਦਾ ਸ਼ਕਤੀ ਦਾ ਸੋਮਾ ਹੈ, ਉਸ ਦੀ ਮਰਿਆਦਾ ਦੀ ਵਿਰੋਧਤਾ ਨਹੀਂ ਕਰ ਸਕਦਾ, ਉਲੰਘਣਾ ਨਹੀਂ ਕਰ ਸਕਦਾ। ਗੁਰੂ ਦੇ ਬਚਨ ਅਨੁਸਾਰ ਚੱਲਣ ਵਾਲਾ ਸਿੱਖ ਕਿਸੇ ਦਾ ਹਿਰਦਾ ਦੁਖਾ ਵੀ ਨਹੀਂ ਸਕਦਾ, ਬਲਕਿ ਦੂਜੇ ਦਾ ਦੁੱਖ ਆਪਣੇ ਤੋਂ ਲੈ ਕੇ ਦੂਜੇ ਦਾ ਦੁੱਖ ਮੁਕਾ ਤੇ ਸਕਦਾ। ਜਿਹੜਾ ਗੁਰੂ ਦੇ ਬਚਨ ਨੂੰ ਮੰਨਦਾ ਹੈ, ਬੜੇ ਅਗੰਨੀ ਰਸਲਬ ਰੇਜ਼ ਬੋਲ ਨੇ ਮੇਰੇ ਸਾਹਿਬ ਜੀ ਦੇ, ਫਰਮਾਨ ਕਰਦੇ ਹੋਏ ਕਹਿੰਦੇ ਨੇ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਇਆ, ਹਰ ਹਰ ਨਾਮ ਮਿਤ ਰਸਨ ਬਖਾਨੀ। ਐਸਾ ਪੁਰਖ ਗੁਰੂ ਦਾ ਬਚਨ ਮੰਨਦਿਆ ਹੋਇਆ ਆਪਣੀ ਰਸਨਾ ਨਾਲ ਰਾਮ ਰਾਮ ਆਪਣੇ ਆਪਣੇ ਮਤ ਅਨੁਸਾਰ, ਰਾਮ ਜਪਣ ਨਾਲ ਵੀ ਰਸ ਮਿਲਦਾ ਹੈ, ਅੱਲਾਹ ਜਪਣ ਨਾਲ ਵੀ ਰਸ ਮਿਲਦਾ ਹੈ। ਦੁਨੀਆਂ ਦਾ ਕੋਈ ਐਸਾ ਚਿਰਾਗ ਨਹੀਂ ਹੈ, ਭਾਵੇਂ ਮਿੱਟੀ ਦਾ ਬਣਿਆ ਹੋਵੇ, ਸੋਨੇ ਦਾ ਬਣਿਆ ਹੋਵੇ, ਕਿਸੇ ਧਾਤੂ ਦਾ ਬਣਿਆ ਹੋਵੇ, ਹਰ ਚਿਰਾਗ ਰੋਸ਼ਨੀ ਦਿੰਦਾ ਹੈ, ਅੰਧਕਾਰ ਮਿਟਾਉਂਦਾ ਹੈ। ਅਤੇ ਸਭ ਜਾਣਨਾ ਪਾਵਨ ਮਹਾਂਪੁਰਖਾਂ ਦੁਆਰਾ ਬਣਾਏ ਹੋਏ ਮਹਾਂਮੰਤਰ ਇਹ ਸਾਰੇ ਰਸ ਦਿੰਦੇ, ਗੁਰਮਤ ਵਿਰੋਧ ਤਾਂ ਨਹੀਂ ਕਰਦੀ। ਇਸ ਲਈ ਤਾਂ ਮੇਰੇ ਸਾਹਿਬ ਕਹਿੰਦੇ, ਹਾਂ ਬਲਿਹਾਰ ਜਾਂ ਜੇਤੇ ਤੇਰੇ ਨਾਮ ਹੈ, ਕੋਈ ਰਾਮ ਰਾਮ ਜਪੇ, ਕੋਈ ਅੱਲਾਹ ਹੋ ਜਪੇ, ਪਰ ਸਿੱਖ ਨੂੰ ਮਹਾਰਾਜ ਨੇ ਹੁਕਮ ਵਾਹਿਗੁਰੂ 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 ਜਪਣ ਦਾ ਕੀਤਾ ਹੈ, ਅਤੇ ਉਸਨੂੰ ਰਸਨਾ ਨਾਲ ਜਪਣਾ ਹੈ। ਰਸਨਾ ਦੀ ਇੱਕ ਵਡਿਆਈ ਹੈ, ਬਾਕੀ ਦੇ ਜਿਹੜੇ ਇੰਦਰੇ ਨੇ ਨਾ, ਅੱਖਾਂ ਕੇਵਲ ਦੇਖ ਸਕਦੀਆਂ ਨੇ, ਸੁਣ ਨਹੀਂ ਸਕਦੀ, ਬੋਲ ਨਹੀਂ ਸਕਦੀਆਂ, ਨਾਸਕਾ ਸੁਣ ਸਕਦੀ ਹੈ ਦੇਖ ਨਹੀਂ ਸਕਦੀ, ਸਰਵਣ ਸੁਣ ਸਕਦੇ ਨੇ ਸੁੰਘ ਨਹੀਂ ਸਕਦੇ, ਇਹ ਸਾਰੇ ਗਿਆਨ ਇੰਦਰੇ ਨੇ। ਪਰ ਸਾਡੀ ਰਸਨਾ ਗਿਆਨ ਇੰਦਰਾ ਹੋਣ ਦੇ ਨਾਲ ਨਾਲ ਇਹ ਕਰਮ ਇੰਦਰਾ ਵੀ, ਇਸ ਨਾਲ ਬੋਲਿਆ ਵੀ ਜਾ ਸਕਦਾ, ਇਹ ਸਵਾਦ ਵੀ ਮਾਣਦੀ ਹੈ। ਔਰ ਰਸਨਾ ਕੇਵਲ ਰਸ ਮਾਣ ਨਹੀਂ ਸਕਦੀ, ਮਿਠਾਸ ਪਰੇ ਬੋਲਾਂ ਨਾਲ ਦੂਜਿਆਂ ਨੂੰ ਰਸ ਦੇ ਵੀ ਸਕਦੀ ਹੈ, ਦੂਜਿਆਂ ਨੂੰ ਸਕੂਨ ਪਹੁੰਚਾ ਵੀ ਸਕਦੀ ਹੈ, ਹਿਰਦਾ ਦੂਜਿਆਂ ਦੇ ਖੇੜੇ ਨਾਲ ਭਰ ਵੀ ਸਕਦੀ ਹੈ। ਇਸ ਲਈ ਰਸਨਾ ਦੀ ਵਿਸ਼ੇਸ਼ਤਾ ਹੈ। ਫਿਰ ਤੁਸੀਂ ਕਿਸੇ ਧਰਮ ਮੰਦਰ ਵਿੱਚ ਜਾਂਦੇ, ਕੋਈ ਸ਼ਿਵ ਮੰਦਰ ਵਿੱਚ ਜਾਂਦਾ, ਕੋਈ ਸ਼੍ਰੀ ਰਾਮ ਮੰਦਰ ਵਿੱਚ ਜਾਂਦਾ ਹੈ, ਬਾਹਰ ਦਰਵਾਜ਼ੇ 'ਤੇ ਘੰਟਾ ਟੰਗਿਆ ਹੁੰਦਾ, ਉਹ ਨਾਦ ਕਰਕੇ ਜਾਣਾ ਪੈਂਦਾ, ਮਸਕੀਨ ਜੀ ਦੀ ਉਦਾਹਰਣ ਹੈ, ਉਹ ਨਾਦ ਕਰਕੇ ਆਵਾਜ਼ ਕਰਕੇ ਜਾਣਾ ਪੈਂਦਾ। ਸਭ ਜਾਣਨਾ ਇਹ ਮੰਦਰ ਵੀ ਸਰੀਰ ਮੰਦਰ ਹੈ ਪਰਮਾਤਮਾ, ਹਰਿਮੰਦਰ ਉਹ ਸਰੀਰ ਹੈ ਜਿੱਥੋਂ ਹਰ ਦਾਤਾ ਆਪਣੇ ਆਤਮ ਮੰਦਰ ਵਿੱਚ ਜਾਣ ਵਾਸਤੇ ਸਾਨੂੰ ਜ਼ਬਾਨ ਨਾਲ ਘੰਟਾ ਨਾਦ ਕਰਨਾ ਪੈਂਦਾ, ਇਹ ਘੰਟਾ ਵਜਾਉਣਾ ਪੈਂਦਾ ਹੈ। ਔਰ ਵਜਾਉਣਾ ਕੀ ਹੈ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਵਾਹਿਗੁਰੂ 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 ਇਸ ਦਾ ਜਪ ਕਰਨਾ, ਅਤੇ ਫਿਰ ਜਪ ਆਪਣੇ ਧਿਆਨ ਨਾਲ ਸਰਵਣ ਕਰਨਾ, ਪੂਰਨ ਧਿਆਨ ਨਾਲ ਸਰਵਣ ਕਰਨਾ, ਫਿਰ ਹੌਲੀ ਹੌਲੀ ਇਹ ਬਖਰੀ ਤੋਂ ਮੱਧਿਆਂ ਵਿੱਚ ਆ ਜਾਂਦਾ, ਕੰਠ ਵਿੱਚ ਆ ਜਾਂਦਾ ਹੈ। ਨਾਮ ਰਤਨ ਸੁਣ ਜਪ ਜਪ ਜੀਵਾਂ, ਹਰ ਨਾਨਕ ਕੰਠ ਮਧਾਰੇ। ਮੇਰੇ ਸਾਹਿਬ ਨੇ ਹੋਰ ਵੀ ਬੋਲ ਆਖੇ ਨੇ, ਪਰ ਜਾਪ ਕਰਦੇ ਹੋਇਆਂ ਕਾਹਲ ਨਹੀਂ ਕਰਨਾ, ਬੜੇ ਪ੍ਰੇਮ ਨਾਲ ਇੰਝ ਸਮਝਣਾ, ਇਹ ਘੰਟਾ ਸਵਾ ਘੰਟਾ ਅੱਧਾ ਘੰਟਾ ਇਹ ਸਮਾਂ ਮੈਂ ਕਰਤਾ ਪੁਰਖ ਨੂੰ ਅਰਪਣ ਕਰ ਰਿਹਾ, ਜਾਪ ਦਾ ਸਮਾਂ परमात्मा नूं भेटा कर दे पाए। भेटा करना की अमृत वेल, फिर के अगे रखी है जित दिसै दरबार, मोह के बोलन बोलिया जित सुन धरे प्यार। भेटा करना है अमृत वेला ते बोलना है नाम, अमृत वेला सच नाम। वडियाई विचार, परमात्मा दीआं वडियाईआं नूं विचारना, फिर सब तो वडियाई मई करन दी रही है। ये सारिया वडियाईआं तेरी झोली विच पा देवेगा अमृत वेले कीता होया जप। फिर हौली हौली ये जप हिरदे तक पहुंचेगा, पसंदी का रूप बन जाएगा, फिर नब्बी तक प्राणा तक पहुंच जाएगा। एक शब्द मेरा प्राण बसता है, बहुत जन्म ना आवा। जमना मरना मुका देंदा है रसना नाल जपया होया नाम, पर जेड़ी रसना नाम ना जपे, महाराज कहने रसना जपया ना नाम, तिल तिल कर कटिए। भावे पांच बारी ही आखो, सवेरे जाग के सारे काम करन तो पहला बड़े प्रेम नाल सहजे सहजे वाहगुरु 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 ये जरूर आखो। सब सुखन को करता, सब दुखन को हरता, ये वाहगुरु गुरमंत्र है। अजोका समा ता दुखा नाल भरिया, साध संगत सदा जप नाल नाता टुटदा जा रहा। और कई तो साढ़े अखौती विद्वान ने जेड़े कहते हैं बई वाहेगुरु वाहेगुरु करना तोता रतन है। तोता रतन नहीं करना, ये गल ठीक हो कहते, पर निगलैक्ट करते हैं बी जपो ही ना। तोता रतन का मतलब होता है जिमें तोता राम राम कही जाता है पर उसने राम का पता नहीं। तोता रतन मेरा कहना गुना है अजीम है, तोता रतन करना भी नहीं है, क्योंकि समझ के करना, ध्यान नाल करना, प्रेम नाल करना। फिर जपन नाल महाराज ने जुगत भी दसी है, हर का बिलोवना बिलोव है मेरे भाई, सहज बिलोव जैसे तप न जाए। बड़े सहज विच सहज सहज गुण रवे कबीरा। रसना नाल जपना है, सहज नाल जपना है। आओ इन्हां मुबारक बचना का पाठ ते नाल अखरी अर्थ श्रवण करिए। इस तरीके बजाय सारे जने जो इतने गुरु दरबार च या अपने अपने परिवार च बैठो, थोड़ी सारिया की हाजरी लग जाएगी। प्रेम नाल आखो धन गुरु रामदास जी महाराज। एक दफा फिर सारे आखो जी धन गुरु रामदास जी महाराज।
सतनाम श्री वाहे गुरु साहिब जी।
वाह।
सूही महला पंजवा।
सूही राग च गुरु अर्जन देव महाराज जीआं दे अमृत बचन हन।
अमृत बचन साध की बाणी।
गुरु दे बोल अमृत नहीं हन, मिठास नाल भरे होए हन। पदार्थ सारे गुरु दे बचना दी बरकत नाल मिलदे हन। दुनिया का कोई भी मनुख गुरु के बचना टाल नहीं सकता, मुका नहीं सकता, असर घटा नहीं सकता। यह ब्रह्मांड अमृतमयी नहीं है, इसमें मृत्यु जुड़ी हुई। ब्रह्मलोक शिवलोक मृत्यु जुड़ी हुई है, पर गुरु का बचन अतलबदा है। गुरु का बचन कभी मुकदा नहीं, मरदा नहीं, त्रिकाल सत है।
जो जो जपै तिसकी गत होवै, हर हर नाम नित रसन बखानी।
बस जेड़ा जेड़ा गुरु दे बचना नू बाणी नू जपदा उसकी गत हो जाती। गत शब्द दे अखरी अर्थ साडे संप्रदाय विद्वाना ने दो तरह नाल कीते। एक गत दा मतलब मुक्त हो जाना दुखां तों, जन्म मरण तों, ईरखा वैर विरोध अवगुणा तों मुकत हो जाना, राग द्वेष तों मुकत हो जाना, एक पार ब्रह्म परमेश्वर मई उच्ची अवस्था नूं प्राप्त कर लैना, महान आत्मक बुलंदी नूं प्राप्त कर लैना। ਸਾਹਿਬ ਕਹਿੰਦੇ ਨੇ ਜਿਹੜਾ ਜਿਹੜਾ ਵੀ ਮਨੁੱਖ ਗੁਰਬਾਣੀ ਨੂੰ ਜਪੇਗਾ ਉਹ ਸਾਰੇ ਦੁੱਖਾਂ ਤੋਂ ਮੁਕਤ ਹੋ ਜਾਏਗਾ, ਆਤਮਕ ਬੁਲੰਦ ਅਵਸਥਾ ਨੂੰ ਪ੍ਰਾਪਤ ਹੋਵੇਗਾ ਔਰ ਉਸਨੂੰ ਰਸਨਾ ਨਾਲ ਜਪਣਾ ਹੈ।
ਰਹਾਓ ਕਲੀ ਕਾਲ ਕੇ ਮਿਟੇ ਕਲੇਸਾ।
ਤੇ ਫਿਰ ਜੀਵਨ ਦੇ ਦੁੱਖ ਦੇ ਸਮੇਂ ਦੇ ਕਲਯੁਗ ਦੇ ਸਮੇਂ ਦੇ ਜਿਹੜੇ ਤਮਾਮ ਕਲੇਸ਼ ਨੇ ਉਹ ਵੀ ਸਾਰੇ ਮੁੱਕ ਜਾਵਣਗੇ। ਕਲੇਸ਼ ਸ਼ਬਦ ਦਾ ਅਖਰੀ ਅਰਥ ਦੁੱਖ ਬਣਦਾ ਹੈ। ਵਿਦਵਾਨ ਸੱਜਣ ਜਾਣਦੇ ਨੇ, ਪੁਰਾਤਨ ਸੰਸਕ੍ਰਿਤ ਦੇ ਗ੍ਰੰਥਕਾਰਾਂ ਨੇ ਪੰਜ ਤਰ੍ਹਾਂ ਦੇ ਕਲੇਸ਼ ਮੰਨੇ ਨੇ। ਸਭ ਤੋਂ ਪਹਿਲਾਂ ਕਲੇਸ਼ ਉਹਨਾਂ ਨੇ ਅਵਿਦਿਆ ਮੰਨੀ, ਕਿਸੇ ਵਸਤੂ ਦੀ ਸਮਝ ਨਾ ਹੋਣਾ, ਉਸਦੇ ਬਾਰੇ ਜਾਣਕਾਰੀ ਹਾਸਲ ਨਾ ਹੋਣਾ, ਇਹ ਬਹੁਤ ਵੱਡਾ ਦੁੱਖ ਬਣ ਜਾਂਦਾ ਹੈ। ਜੈਸੇ ਡਾਕਟਰ ਨੇ ਪ੍ਰਿਸਕ੍ਰਿਪਸ਼ਨ ਲਿਖ ਦਿੱਤੀ ਹੋਵੇ ਨਾ ਬਈ ਇਹ ਦਵਾਈ ਮਿਲਾ ਕੇ ਖਾਣੀ ਹੈ, ਇਤਨੀਆਂ ਗੋਲੀਆਂ ਖਾਣੀਆਂ ਨੇ, ਇਤਨੇ ਟਾਈਮ ਖਾਣਾ, ਪਰ ਬੰਦੇ ਨੂੰ ਸਮਝ ਹੀ ਨਾ ਆਵੇ, ਭੁੱਲ ਜਾਵੇ ਕਿ ਕਿਹੜੀ ਦਵਾਈ ਕਦੋਂ ਖਾਣੀ ਹੈ ਅਤੇ ਕਿਤਨੀ ਦੇਰ ਖਾਣੀ ਹੈ ਅਤੇ ਕਿਤਨੇ ਟਾਈਮ ਖਾਣੀ ਹੈ, ਫਿਰ ਕੀ ਹੋਵੇਗਾ? ਉਹ ਦੁੱਖ ਹੀ ਬਣੇ। ਅਗਿਆਨਤਾ ਅਵਿਦਿਆ ਬੜਾ ਵੱਡਾ ਦੁੱਖ ਹੈ। ਫਿਰ ਇਸ ਤਰ੍ਹਾਂ ਅਸਮਤਾ ਪੰਜ ਕਲੇਸ਼ ਮੰਨੇ ਨੇ ਪੁਰਾਤਨ ਸੰਸਕ੍ਰਿਤ ਦੇ ਗ੍ਰੰਥਕਾਰਾਂ ਨੇ। ਤਾਂ ਆਦਕ ਦੀ ਹੰਗਤਾ ਜਿਹੜੀ ਹੈ, ਸਰੀਰ ਦੀ ਹੰਗਤਾ ਹੈ, ਹਉਮੈ ਆਦਕ, ਇਹ ਕਲੇਸ਼ ਮੰਨੇ ਨੇ। ਔਰ ਇਸ ਤਰ੍ਹਾਂ ਰਾਗ ਦੁਆਸ਼, ਪਦਾਰਥਾਂ ਦਾ ਪ੍ਰੇਮ, ਪਦਾਰਥਾਂ ਦੀ ਪਕੜ, ਵੈਰ ਵਿਰੋਧ, ਔਰ ਇਸ ਤਰ੍ਹਾਂ ਅਭਿਨਿਵੇਸ਼, ਸੰਸਾਰ ਤੋਂ ਮੌਤ ਦਾ ਡਰ ਮਨ ਵਿੱਚ ਹੋਣਾ, ਮਨ ਵਿੱਚ ਡਰ ਵਸਾਈ ਰੱਖਣਾ, ਔਰ ਨਾ ਕਰਨ ਯੋਗ ਜਿਹੜੇ ਕੰਮ ਨੇ ਜਾਣ ਬੁੱਝ ਕੇ ਉਹਨਾਂ ਨੂੰ ਕਰਦੇ ਰਹਿਣਾ। ਇਹ ਪੰਜ ਕਲੇਸ਼, ਪੰਜ ਦੁੱਖ ਪੁਰਾਤਨ ਸੰਸਕਾਰ ਸੰਸਕ੍ਰਿਤ ਦੇ ਗ੍ਰੰਥਕਾਰਾਂ ਨੇ ਮੰਨੇ ਨੇ। ਮਹਾਰਾਜ ਕਹਿੰਦੇ ਨੇ ਇਹ ਸਾਰੇ ਦੁੱਖ ਜਿਹੜੇ ਨੇ ਪਰਮਾਤਮਾ ਦਾ ਨਾਮ ਜਪਦਿਆਂ ਕਲਾ ਕਲੇਸ਼ ਮੁੱਕ ਜਾਂਦੇ ਹਨ।
ਨਾਮ ਮਨ ਮਹਿ ਪਰਵੇਸਾ,
ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਤੇ ਸਾਰੇ ਕਲੇਸ਼ ਮੁੱਕ ਜਾਂਦੇ ਹਨ ਜੀ।
ਸਾਧੂ ਧੂਰ ਮੁਖ ਮਸਤਕ ਲਾਈ,
ਇੱਕ ਬਚਨ ਮਹਾਰਾਜ ਨੇ ਆਖਿਆ ਇੱਥੇ ਸਾਧੂ ਦਾ ਅਰਥ ਗੁਰੂ, ਸਾਧੂ ਦਾ ਅਰਥ ਨਾਮ ਜਪਣ ਵਾਲੇ ਵੀ ਬਣਦਾ ਹੈ, ਸਾਧੂ ਦਾ ਅਰਥ ਗੁਰੂ ਵੀ ਬਣਦਾ ਹੈ। ਜਿਹਨਾਂ ਮਨੁੱਖਾਂ ਨੇ ਗੁਰੂ ਦੇ ਚਰਨ ਕਮਲਾਂ ਦੀ ਧੂੜ ਆਪਣੇ ਮਸਤਕ ਤੇ ਲਗਾ ਲਈ, ਆਪਣੇ ਮੁਖੜੇ ਤੇ ਲਗਾ ਲਈ ਹੈ, ਭਾਵ ਆਪਣੇ ਆਪ ਨੂੰ ਨਿਰਮਾਣਤਾ ਨਾਲ ਭਰ ਲਿਆ। ਐਸਾ ਨਹੀਂ ਕਿ ਬਾਹਰੋਂ ਆਖੀ ਜਾਏ ਜੀ ਮੈਂ ਚਰਨ ਧੂੜ ਹਾਂ, ਮੈਂ ਚਰਨ ਧੂੜ ਹਾਂ, ਪਰ ਅੰਦਰੋਂ ਹਉਮੈ ਨਾਲ ਭਰਿਆ ਹੋਇਆ। ਮਸਕੀਨ ਜੀ ਇੱਕ ਦਫ਼ਾ ਸੀਸਗੰਜ ਸਾਹਿਬ ਕਥਾ ਕਰ ਰਹੇ ਸਨ, ਉੱਥੇ ਇੱਕ ਸੱਜਣ ਸੀ ਜਿਹਦਾ ਤਕੀਆ ਕਲਾਮ ਸੀ, ਬਈ ਮੈਂ ਤਾਂ ਜੀ ਤੁਹਾਡੇ ਚਰਨਾਂ ਦੀ ਧੂੜ, ਉਹ ਰੋਜ਼ ਇਹੀ ਆਖਿਆ ਕਰੇ। ਪੰਥ ਰਤਨ ਗੁਰਮਤਿ ਵਿਦਿਆ ਮਾਰਤਨ, ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਨਿਰਮਲ ਆਤਮਾ ਆਖਣ ਲੱਗੇ ਮੈਂ ਵੀ ਇਹੀ ਸੋਚਦਾ ਹਾਂ ਕਿ ਹੈਗਾ ਤੇ ਤੂੰ ਧੂੜ ਹੀ ਹੈ, ਹੋਰ ਕੱਖ ਵੀ ਨਹੀਂ। ਇਤਨਾ ਕ੍ਰੋਧ ਨਾਲ ਭਰਿਆ ਸਾਰੀ ਜ਼ਿੰਦਗੀ, ਫਿਰ ਮੱਥੇ ਨਹੀਂ ਲੱਗਿਆ। ਅਰਜ਼ ਮੈਂ ਕਰਨਾ ਚਾਹੁੰਦਾ ਹਾਂ ਕੇਵਲ ਦਿਖਾਵੇ ਮਾਤਰ ਨਹੀਂ, ਮੇਰੇ ਮਨ ਸਾਧੂ ਚਰਨ ਤੋਂ ਵੀ ਜਾ, ਗੁਰੂ ਕੇ ਕਦਮਾਂ ਦੀ ਖਾਕ ਵੀ ਬੜੀ ਬਰਕਤ ਹੈ। ਇਤਨੀਆਂ ਬਰਕਤਾਂ ਨੇ ਮੇਰੇ ਸਾਹਿਬ ਤੇ ਆਪ ਮੰਗ ਕਰਦੇ ਨੇ। ਅੰਤਰ ਜਾਮੀ ਪੁਰਖ ਵਿਧਾਤੇ ਸਰਭਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ ਮੌਕੋ ਕਰ ਸੰਤਨ ਕੀ ਧੂਰ। ਜਿਹਨਾਂ ਨਿਰਮਾਣਤਾ ਅਪਣਾ ਲਈ, ਚੁੱਕ ਗਏ ਪੂਰਨ ਤੌਰ ਤੇ ਜੀਵਨ ਵਿੱਚ, ਐਸੇ ਪੁਰਖਾਂ ਨੂੰ ਇਹ ਅਵਸਥਾ ਨਾਮ ਜਪ ਕੇ ਹੀ ਪ੍ਰਾਪਤ ਹੁੰਦੀ ਆ।
ਨਾਨਕ ਉਦਰੇ ਹਰ ਗੁਰ ਸਰਨਾਈ,
ਇਹ ਥੋੜ੍ਹਾ ਜਿਹਾ ਫਰਕ ਵਿਦਵਾਨ ਸੱਜਣਾ ਨੂੰ ਸਮਝਣਾ ਚਾਹੀਦਾ। ਹਰ ਗੁਰ ਸਰਨਾਈ, ਕਿਤੇ ਦੋ ਨਾ ਸਮਝ ਲੈਣ ਬਈ ਹਰੀ ਦੀ ਸ਼ਰਨ ਹੋਰ ਹੈ,